You're with SBS Radio.
SBS ਪੰਜਾਬੀ ਤੋਂ ਮੈਂ ਸੁਮਿਤ ਕੌਰ ਤੇ ਅੱਜ ਸਾਡੇ ਨਾਲ ਸਾਂਝ ਪਾਈ ਹੈ। ਗਾਇਕੀ ਦੀ ਦੁਨੀਆ 'ਚ ਪੰਜਾਬੀ ਇੰਡਸਟਰੀ 'ਚ ਖਾਸ ਮੁਕਾਮ ਰੱਖਣ ਵਾਲੇ ਪ੍ਰਭਾਵਸ਼ਾਲੀ ਕਲਾ ਕੌਸ਼ਲ ਗਾਇਕ ਸੁਰਜੀਤ ਖਾਨ ਹੋਰਾਂ ਨੇ। ਆਓ ਉਹਨਾਂ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਤੋਰਦੇ ਹਾਂ ਅਤੇ ਗਾਇਕੀ ਦੇ ਸਫ਼ਰ ਬਾਰੇ ਤਫਸੀਲ 'ਚ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰੋਗਰਾਮ 'ਚ ਨਿੱਘਾ ਸਵਾਗਤ ਸੁਰਜੀਤ ਖਾਨ ਜੀ।
ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਨੂੰ SBS ਰੇਡੀਓ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਰਜੀਤ ਖਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ।
ਜੀ ਜੀ ਆਇਆਂ ਨੂੰ ਅਤੇ ਆਸਟ੍ਰੇਲੀਆ 'ਚ ਕਿਸ ਸਿਲਸਿਲੇ 'ਚ ਆਉਣਾ ਹੋਇਆ?
ਆਸਟ੍ਰੇਲੀਆ ਸਾਡਾ ਸ਼ੋਅ ਹੋ ਰਿਹਾ ਜੀ 18 ਤਰੀਕ ਨੂੰ ਸ਼ਾਮ ਨੂੰ ਵਿਲੀਅਮਸਟਾਊਨ ਹਾਲ ਦੇ ਵਿੱਚ। ਸੋ ਸਾਰੇ ਪੰਜਾਬੀਆਂ ਨੂੰ ਪਹਿਲਾਂ ਵੀ ਮੈਂ ਕਈ ਵਾਰ ਆ ਚੁੱਕਿਆ ਇੱਥੇ, ਬਹੁਤ ਜ਼ਿਆਦਾ ਪਿਆਰ ਮਿਲਿਆ। ਸੋ ਇਸ ਵਾਰੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਪੂਰਾ ਬੈਂਡ ਦੇ ਨਾਲ ਅਸੀਂ ਆਪਣੇ ਇੰਡੀਆ ਤੋਂ ਆਏ ਹਾਂ ਔਰ ਨਵੇਂ ਪੁਰਾਣੇ ਮੇਰੇ ਬਹੁਤ ਸਾਰੇ ਗੀਤਾਂ ਨੂੰ ਪੰਜਾਬੀਆਂ ਨੇ ਬਹੁਤ ਸਾਰੀ ਮੁਹੱਬਤ ਦਿੱਤੀ ਆ। ਹਰ ਵਿਸ਼ੇ ਨੂੰ ਮੈਂ ਛੋਹਿਆ ਤਕਰੀਬਨ। ਸੋ ਸਾਰੇ ਗੀਤ, ਉਸ ਤੋਂ ਇਲਾਵਾ ਜਿਹੜੇ ਨਵੇਂ ਸੌਂਗ ਨੇ ਜਿਹੜੇ ਹਾਲੇ ਤੱਕ ਸਰੋਤਿਆਂ ਨੇ ਨਹੀਂ ਸੁਣੇ, ਮੈਂ ਉਹ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੂੰਗਾ ਮਾਹੌਲ ਦੇ ਹਿਸਾਬ ਦੇ ਨਾਲ। ਸੋ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਪਿਆਰ ਲੈ ਕੇ ਇੱਥੋਂ ਇੰਡੀਆ ਨੂੰ ਵਾਪਸ ਜਾਵਾਂਗੇ ਜੀ।
ਜੀ ਖਾਨ ਸਾਹਿਬ, ਤਾਂ ਤੁਸੀਂ ਬੜਾ ਲੰਬਾ ਅਰਸਾ ਇੰਡਸਟਰੀ 'ਚ ਗੁਜ਼ਾਰ ਚੁੱਕੇ ਹੋ
ਜੀ,
ਜੇ ਪਿਛਲੇ ਸਫ਼ਰ 'ਤੇ ਝਾਤੀ ਮਾਰਨੀ ਹੋਵੇ ਤਾਂ ਕੁਝ ਸ਼ਬਦਾਂ 'ਚ ਆਪਣੀ ਕਹਾਣੀ ਬਿਆਨ ਕਰੋਗੇ?
ਹਾਂ, ਮੈਂ ਜੀ 17 ਈਅਰਸ ਦਾ ਸੀਗਾ ਜਦੋਂ, 17 ਸਾਲਾਂ ਦਾ ਸੀਗਾ ਜਦੋਂ ਮੇਰੀ ਐਲਬਮ ਰਿਲੀਜ਼ ਹੋਈ ਆ। ਸੋ ਉਸ ਤੋਂ ਬਾਅਦ ਮਾਲਕ ਦੀ ਇੰਨੀ ਕੁ ਮਿਹਰ ਰਹੀ ਆ ਮੇਰੇ 'ਤੇ, ਮੈਂ ਥੈਂਕਸ ਕਰਦਾ। ਹਰ ਬੰਦਾ ਮਿਹਨਤ ਕਰਦਾ ਪਰ ਮੇਰੀ ਮਿਹਨਤ ਨੂੰ ਇੰਨਾ ਕੁ ਫਲ ਲੱਗਿਆ ਕਿ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਤੋਂ ਬਾਅਦ, ਅਤੇ ਅੱਜ ਤੱਕ ਮੈਂ ਮਤਲਬ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰੀ ਜਾਂਦਾ। ਸੋ ਬਸ ਇਹ ਮਾਲਕ ਦੀ ਅਤੇ ਸਰੋਤਿਆਂ ਦੀ ਦੁਆ ਔਰ ਮਾਲਕ ਦੀ ਆਸ਼ੀਰਵਾਦ ਹੈ ਜੋ ਮੇਰੇ 'ਤੇ ਹੈਗਾ।
ਅਤੇ ਗਾਇਕੀ ਦੀ ਚੇਟਕ ਕਿਵੇਂ ਲੱਗੀ?
ਗਾਇਕੀ ਮੈਨੂੰ ਬਚਪਨ ਤੋਂ ਸ਼ੌਕ ਸੀਗਾ ਜੀ, ਮੈਨੂੰ ਪਤਾ ਨਹੀਂ ਮੈਂ ਪ੍ਰੋਫੈਸ਼ਨਲੀ ਸਿੰਗਰ ਬਣੂੰਗਾ, ਪਰ ਮੈਨੂੰ ਸ਼ੁਰੂ ਤੋਂ ਸ਼ੌਕ ਸੀਗਾ, ਮੈਂ ਕਿਸੇ ਨੂੰ ਦੇਖ ਕੇ ਸਿੰਗਰ ਨਹੀਂ ਬਣਿਆ। ਸੋ ਮਾਣਕ ਸਾਹਿਬ ਉਹਨਾਂ ਤੋਂ ਬੜਾ ਪ੍ਰਭਾਵਿਤ ਸੀ ਮੈਂ ਬਿੰਦਰਖੀਆ ਸਾਹਿਬ ਤੋਂ, ਮਾਣਕ ਸਾਹਿਬ ਤੋਂ। ਸੋ ਇਸ ਕਰਕੇ ਫਿਰ ਮੈਂ ਉਹਨਾਂ ਦੇ ਗਾਣੇ ਗਾਉਂਦਾ ਸੀਗਾ, ਅਤੇ ਕਦੋਂ ਕਮਰਸ਼ੀਅਲ ਹੋ ਗਿਆ ਪਲੱਸ ਵਨ ਦੇ ਵਿੱਚ, ਬਹੁਤ ਯੰਗ ਸੀਗਾ ਜਦੋਂ ਮੇਰੀ ਐਲਬਮ ਰਿਲੀਜ਼ ਹੋਈ ਹੱਸਿਆ ਨਾ ਕਰ, ਫਿਰ ਉਸ ਤੋਂ ਬਾਅਦ ਚੱਲ ਸੋ ਚੱਲ, ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ।
ਜੀ ਖਾਨ ਸਾਹਿਬ, ਜਿਵੇਂ ਕਿ ਤੁਸੀਂ ਅਖਾੜਿਆਂ ਦੇ ਗਾਇਕ ਰਹੇ ਹੋ ਅਤੇ ਹੁਣ ਯੂਟਿਊਬ ਅਤੇ ਇੰਸਟਾਗ੍ਰਾਮ ਦਾ ਕਹਿ ਲਓ ਦੌਰ ਆ ਗਿਆ, ਲਾਈਕਸ ਅਤੇ ਕਲਿੱਕਸ ਕਿੰਨਾ ਕੁ ਪ੍ਰਭਾਵਿਤ ਕਰਦੇ ਨੇ?
ਲਾਈਕਸ ਅਤੇ ਕਲਿੱਕਸ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀ, ਮੈਂ ਹਮੇਸ਼ਾ ਇਸ ਚੀਜ਼ ਤੋਂ, ਤੁਸੀਂ ਦੇਖਿਆ ਹੋਊਗਾ ਮੈਨੂੰ, ਮੈਂ ਕਦੇ ਫੇਕ ਵਿਊ ਦੇ ਪਿੱਛੇ ਨਹੀਂ ਗਿਆ ਅੱਜ ਤੱਕ, ਰਿਕਾਰਡ ਆ ਮੇਰਾ ਇਹ। ਔਰ ਮੈਂ ਕਦੇ ਜ਼ਿਆਦਾ ਟੇਢਾ ਮੇਢਾ ਹੋ ਕੇ ਗਾਣੇ ਸੈਲਫੀਆਂ ਨਹੀਂ ਪਾਈਆਂ। ਸੋ ਮੈਨੂੰ ਇਹਨਾਂ ਚੀਜ਼ਾਂ ਤੋਂ ਆ ਜਾਣਾ, ਮੈਂ ਚਾਹੁੰਦਾ ਕਿ ਮੈਨੂੰ ਰੀਅਲ 'ਚ ਜੋ ਮੈਂ ਹੈਗਾ, ਸੋ ਮੈਨੂੰ ਮੇਰੀ ਕਲਾ ਕਰਕੇ ਲੋਕ ਜਾਣਨ, ਨਾ ਉੱਠ ਕੇ ਮੈਂ ਆਪਣੀ ਦਿਖਾਵਾਂ ਕਿ ਮੈਂ ਉਬਾਲਿਆ ਕਰ ਲਿਆ ਇੱਦਾਂ, ਆਪਣੀ ਆਪਣੀ ਥਿੰਕਿੰਗ ਸਾਰੇ ਕਰਦੇ ਹਾਂ ਬਹੁਤ ਸਾਰਿਆਂ ਨੂੰ। ਸੋ ਮੈਨੂੰ ਅੱਛਾ ਲੱਗਦਾ ਕਿ ਮੈਨੂੰ, ਮੈਂ ਉਸ ਦਿਨ ਮੇਰੇ ਲਈ ਬਹੁਤ ਅੱਛਾ ਦਿਨ ਹੁੰਦਾ ਜਿਸ ਦਿਨ ਮੈਨੂੰ ਕੋਈ ਚੰਗਾ ਗੀਤ ਮਿਲ ਜਾਂਦਾ ਜਾਂ ਕੋਈ ਚੰਗੀ ਕੰਪੋਜ਼ ਮੈਨੂੰ ਆ ਜਾਂਦਾ ਮੈਨੂੰ, ਹੈ ਨਾ। ਸੋ ਉਹ ਦਿਨ ਮੇਰੇ ਲਈ ਬਹੁਤ ਲੱਕੀ ਆ, ਮੈਨੂੰ ਚੰਗਾ ਲੱਗਦਾ ਉਹ।
ਅਤੇ ਆਮਦਨੀ ਪੱਖੋਂ ਤੁਹਾਨੂੰ ਲੱਗਦਾ ਕਿ ਜਿਵੇਂ ਪਹਿਲਾਂ ਅਖਾੜਿਆਂ 'ਚ ਜਿੰਨੀ ਕੁ ਮਤਲਬ ਕਮਾਈ ਹੁੰਦੀ ਸੀ, ਯੂਟਿਊਬ ਦੇ ਵਿੱਚ ਕਿੰਨਾ ਕੁ ਫਰਕ ਹੈ?
ਨਹੀਂ, ਬਹੁਤ ਜ਼ਿਆਦਾ ਫਰਕ ਹੈ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ। ਸੋ ਸੋਸ਼ਲ ਮੀਡੀਆ ਜੇ ਤੁਹਾਡੇ ਕੋਲ ਚੰਗਾ ਸਮਾਨ ਹੈ ਤਾਂ ਉਹ ਦਿਨਾਂ 'ਚ ਰਾਤੋਂ ਰਾਤ ਪ੍ਰਮੋਟ ਹੋ ਜਾਂਦਾ, ਕਲਿੱਕ ਕਰ ਜਾਂਦਾ ਨਾ, ਪਹਿਲਾਂ ਹੌਲੀ ਹੌਲੀ ਕਰਕੇ ਚੱਲਦਾ ਸੀਗਾ। ਸੋ ਮੈਂ ਦੋ ਹੀ ਦੌਰ ਦੇਖ ਲਏ ਨੇ, ਸੋ ਮੈਂ ਬਹੁਤ ਯੰਗ ਉਮਰ 'ਚ ਆਇਆ ਅਤੇ ਹਾਲੇ ਮੈਂ ਆਪਣੇ ਆਪ ਨੂੰ ਇੰਨਾ ਸਿਆਣਾ ਤਾਂ ਨਹੀਂ ਸਮਝਦਾ, ਬਟ ਇਹ ਹੈ ਕਿ ਸਰੋਤਿਆਂ ਦਾ ਪਿਆਰ ਬਹੁਤ ਮਿਲਿਆ। ਮੈਂ ਅੱਜ ਦੇ ਦੌਰ ਨੂੰ ਵੀ ਮੈਂ ਹੰਢਾ ਰਿਹਾ, ਨਵੇਂ ਮੁੰਡਿਆਂ ਨਾਲ ਕੰਮ ਕਰ ਰਿਹਾ, ਨਵੇਂ ਮਿਊਜ਼ਿਕ ਡਾਇਰੈਕਟਰ ਨਾਲ ਕੰਮ ਕਰ ਰਿਹਾ, ਨਵੇਂ ਲਿਰਿਕਸ ਨਾਲ ਕੰਮ ਕਰ ਰਿਹਾ। ਸੋ ਚੰਗਾ ਲੱਗਦਾ, ਦੌਰ ਕੋਈ ਵੀ ਹੈ, ਫੋਕ ਹਮੇਸ਼ਾ ਜ਼ਿੰਦਾਬਾਦ ਹੈ, ਫੋਕ ਕਦੇ ਨਹੀਂ ਮਰ ਸਕਦਾ। ਜਿਹੜਾ ਸਿੰਗਰ ਫੋਕ ਨੂੰ ਗਾਉਂਦਾ ਕਿਸੇ ਵੀ ਭਾਸ਼ਾ ਦਾ, ਫੋਕ ਬਹੁਤ ਅਮੀਰ ਹੁੰਦਾ, ਉਹ ਕਦੇ ਨਹੀਂ ਮਰਦਾ ਹੁੰਦਾ। ਮਿਊਜ਼ਿਕ ਚੇਂਜ ਹੋਈ ਜਾਂਦਾ, ਮੇਰੇ ਗਾਣੇ ਨੇ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ, ਜਾਂ ਤੁਰਦੀ ਮੜਕ ਦੇ ਨਾਲ ਜੋਤੀ ਚੂੰ ਚੂੰ ਕਰਦੀ ਆ, ਬਹੁਤ ਸਾਰੇ ਗਾਣੇ ਨੇ ਦਿਲ ਤੈਨੂੰ ਕਿੰਨਾ ਕਰਦਾ ਪਿਆਰ ਕਿੰਝ ਦੱਸਾਂ ਬੋਲ ਕੇ, ਬਹੁਤ ਟਰੱਕਾਂ ਵਾਲੇ ਕਰ ਗਏ ਤਰੱਕੀਆਂ, ਬਹੁਤ ਸਾਰੇ ਗਾਣੇ ਨੇ ਮੇਰੇ ਕਿ ਬਹੁਤ ਲੰਬੀ ਲਾਈਨ ਆ। ਸੋ ਮੈਂ ਜਦੋਂ ਸਟੇਜ 'ਤੇ ਗਾਉਣਾ, ਮੇਰੇ ਮੈਂ 2-3 ਘੰਟੇ ਤਾਂ ਮੈਂ ਉੱਦਾਂ ਹੀ, ਮੇਰਾ ਇੰਨੇ ਗਾਣੇ ਇੰਨੇ ਆ ਚੁੱਕੇ ਨੇ, ਇੰਨੇ ਸਰੋਤਿਆਂ ਨੇ ਪਿਆਰ ਦਿੱਤਾ ਕਿ ਉਹ 2-3 ਘੰਟੇ ਮੈਨੂੰ ਪਤਾ ਨਹੀਂ ਲੱਗਦਾ ਸ਼ੋਅ ਕਦੋਂ ਨਿਕਲ ਗਿਆ। ਸੋ ਇਹ ਪਿਆਰ ਆ ਸਰੋਤਿਆਂ ਦਾ, ਮੈਂ ਤਾਂ ਹਮੇਸ਼ਾ ਪਰਮਾਤਮਾ 'ਤੇ ਦੁਆ ਕਰਦਾ ਕਿ ਮੈਨੂੰ ਇਸੇ ਤਰੀਕੇ ਨਾਲ ਜਿੱਦਾਂ ਮੈਂ ਤੁਰੀ ਜਾ ਰਿਹਾ ਇੱਦਾਂ ਹੀ ਤੁਰਦਾ ਰਹਾਂ। ਬਹੁਤ ਜ਼ਿਆਦਾ ਮੈਂ ਚਾਹੁੰਦਾ ਕਿ ਬਹੁਤ ਜ਼ਿਆਦਾ ਹਿੱਟ ਨਾ ਹੋਵਾਂ ਇੱਕਦਮ ਵੀ, ਕਿ ਵੀ ਬਸ ਉਸ ਤੋਂ ਅੱਗੇ ਫਿਰ ਮੈਨੂੰ ਦੇਣਾ ਮੁਸ਼ਕਿਲ ਹੋ ਜਾਵੇ ਕਿ ਉਸ ਤੋਂ ਵੱਡਾ ਹੁਣ ਕੀ ਹੋ ਸਕਦਾ। ਸੋ ਮੈਂ ਬਹੁਤ ਸੈਟਿਸਫਾਈਡ ਆਪਣੀ ਲਾਈਫ 'ਚੋਂ, ਚੰਗਾ ਕੰਮ ਕਰੀ ਜਾਂਦਾ ਜਦੋਂ ਤੱਕ ਬਸ ਪਰਮਾਤਮਾ ਮੈਨੂੰ ਚੇਟ ਕਲਾਈ ਰੱਖੇ, ਐਨਰਜੀ ਨਾ ਘਟੇ ਇਸ ਚੀਜ਼ ਦੀ। ਜਿਸ ਦਿਨ ਸਪਿਰਿਟ ਖਤਮ ਹੋ ਗਿਆ, ਸੋ ਉਸ ਦਿਨ ਮੇਰੇ ਖਿਆਲ ਦੇ ਵਿੱਚ ਕਿਸੇ ਵੀ ਦੌਰ ਦੇ ਵਿੱਚ ਕੋਈ ਬੰਦਾ ਸਟਰਗਲ ਕਰਦਾ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ। ਇਸ ਕਰਕੇ ਮੈਂ ਹਰ ਵਾਰੀ, ਤੁਸੀਂ ਦੇਖਿਆ ਕਿ ਮੈਂ ਅਲੱਗ ਅਲੱਗ ਤਰ੍ਹਾਂ ਦੇ ਕੰਪੋਜ਼ ਕਰਕੇ ਅਲੱਗ ਅਲੱਗ ਵਿਸ਼ੇ ਦੇ ਗਾਣੇ ਰਿਲੀਜ਼ ਕਰਦਾ। ਹੋ ਸਕਦਾ ਕਿ ਸਰੋਤੇ ਇਸੇ ਕਰਕੇ ਮੈਨੂੰ, ਕੁਛ ਗਾਣੇ ਸਫਲ ਬਹੁਤ ਹੋ ਜਾਂਦੇ ਆ, ਕੁਛ ਗਾਣੇ ਨਹੀਂ ਇੰਨੇ ਸਫਲ ਹੁੰਦੇ। ਸੋ ਇਸੇ ਕਰਕੇ ਮੈਂ ਤਜ਼ਰਬਾ ਕਰਦਾ, ਮੈਂ ਮਿਊਜ਼ਿਕ ਡਾਇਰੈਕਟਰ ਜਾਂ ਹੁੰਦਾ ਜਾਂ ਵੀਡੀਓ ਡਾਇਰੈਕਟਰ ਦੇ ਨਾਲ ਕੰਮ ਕਰਦਾ, ਮੈਂ ਪਹਿਲਾਂ ਮਿਊਜ਼ਿਕ ਡਾਇਰੈਕਟਰ ਨੂੰ ਕਹਿੰਦਾ ਵੀ ਤੂੰ ਕੀ ਕਰ ਸਕਦਾ, ਕਈ ਵਾਰ ਬੰਦਾ ਸੋਚਦਾ ਨਹੀਂ ਭਾਅ ਜੀ ਤੁਸੀਂ ਦੱਸੋ ਕਿੱਦਾਂ ਦਾ ਕਰਨਾ ਚਾਹੁੰਦੇ, ਮੈਂ ਕਿਹਾ ਤੂੰ ਕਰਕੇ ਦਿਖਾ ਮੈਨੂੰ, ਨਵਾਂ ਕਰ, ਕੋਈ ਐਕਸਪੈਰੀਮੈਂਟ ਤੇਰੇ ਦਿਮਾਗ 'ਚ ਹੈਗਾ ਮੇਰੇ 'ਤੇ ਕਰ। ਮੈਨੂੰ ਲੱਗਦਾ ਕਿ ਐਕਸਪੈਰੀਮੈਂਟ ਜਦੋਂ ਤੱਕ ਇਹ ਹੁੰਦਾ ਰਹੂਗਾ ਉਦੋਂ ਤੱਕ ਮੇਰੇ ਖਿਆਲ ਦੇ ਵਿੱਚ ਬੰਦਾ ਸਫਲ ਵੀ ਹੁੰਦਾ ਅਤੇ ਕਈ ਵਾਰ ਨਹੀਂ ਵੀ ਸਫਲ ਹੁੰਦਾ। ਸੋ ਮੈਨੂੰ ਲੱਗਦਾ ਕਿ ਮੈਂ ਹਮੇਸ਼ਾ ਐਕਸਪੈਰੀਮੈਂਟ ਕਰਨਾ ਚਾਹੁੰਦਾ,
ਓਪਨ ਰਹਿੰਦੇ ਹੋ ਤੁਸੀਂ?
ਯਾ ਮੈਂ ਓਪਨ ਰਹਿੰਦਾ।
ਹਾਂਜੀ ਹਾਂਜੀ। ਤੇ ਜਿਵੇਂ ਤੁਸੀਂ ਗੱਲ ਕੀਤੀ ਹੁਣੇ ਫੋਕ ਦੀ ਕਿ ਫੋਕ ਨਾਲ ਤੁਸੀਂ ਜੁੜੇ ਹੋਏ ਹੋ, ਜਿਵੇਂ ਗੱਲਾਂ ਦੇ ਨਾਲੋਂ ਮੈਂ ਕਹੂੰਗੀ ਤੁਹਾਡੀ ਹੇਕ, ਤੁਹਾਡੀ ਆਵਾਜ਼ ਜ਼ਿਆਦਾ ਬੋਲਦੀ ਆ। ਕਿਕਲੀ ਸੌਂਗ ਤੁਹਾਡਾ ਆਇਆ ਸੀ ਤੈਨੂੰ ਜੋਬਨ ਚੜਿਆ, ਕਿਕਲੀ ਪਾ ਕੇ ਉਹਦੇ 'ਚ ਤੁਸੀਂ ਇੱਕ ਹੇਕ ਲਾਈ ਸੀ ਸ਼ੁਰੂਆਤੀ ਤੌਰ 'ਤੇ, ਹੈ ਨਾ? ਅਤੇ ਜੇ ਤੁਸੀਂ ਉਸ ਗਾਣਾ ਅੱਜ ਸਾਡੇ ਸਰੋਤਿਆਂ ਨੂੰ ਨਸ਼ਰ ਕਰੋ।
ਮੈਂ ਗਾ ਦੇਣਾ ਜੀ, ਮੈਂ ਉਹੀ ਤਾਂ ਗੱਲ ਕਰ ਰਿਹਾ, ਗੱਲਾਂ ਮੈਨੂੰ ਬਹੁਤ ਘੱਟ ਆਉਂਦੀਆਂ, ਗਾਣੇ ਜਿੰਨੇ ਮਰਜ਼ੀ ਸੁਣ ਲਓ ਕਿਉਂਕਿ ਗਾਉਣਾ ਮੇਰਾ ਪੇਸ਼ਾ।
ਜਿਹਦੀ ਆਵਾਜ਼ ਬੋਲਦੀ ਹੈ ਉਹਨੂੰ ਗੱਲਾਂ ਬਾਤਾਂ ਦੀ ਲੋੜ ਹੀ ਨਹੀਂ।
ਥੈਂਕ ਯੂ ਜੀ, ਥੈਂਕ ਯੂ
ਜੀ।
ਸੋ ਮੈਂ ਸੁਣਾ ਦਿੰਦਾ ਮੁਖੜਾ ਗਾਣੇ ਦਾ, ਉਹ ਬਿਲਕੁਲ ਕਲਚਰਲ ਗਾਣਾ ਸੀਗਾ, ਮਾਸਟਰ ਜਿੰਦ ਸਵਾੜਾ ਜੀ ਦਾ ਲਿਖਿਆ, ਉਹਨਾਂ ਦੇ ਗਾਣੇ ਤਕਰੀਬਨ ਸਾਰੇ ਮੇਰੇ ਜਿੰਨੇ ਵੀ ਆਏ ਨੇ ਅੱਜ ਤੱਕ ਸਕਸੈਸ ਹੀ ਰਹੇ ਨੇ ਸਾਰੇ ਉਹ। ਸੋ ਮੈਂ ਸੁਣਾ ਦਿੰਦਾ ਗਾਣਾ। ਖੋਰੇ ਰੱਬ ਨੇ, ਖੋਰੇ ਰੱਬ ਨੇ, ਖੋਰੇ ਰੱਬ ਨੇ ਬਣਾਈ ਤੂੰ ਕਿੰਨੀ ਵਾਰ ਟਾ ਕੇ, ਕਿੰਨੀ ਵਾਰ ਟਾ ਕੇ ਤੈਨੂੰ ਜੋਬਨ ਚੜਿਆ ਏ, ਨੀ ਕਿੱਕਲੀ ਪਾ ਕੇ, ਨੀ ਕਿੱਕਲੀ ਪਾ ਕੇ ਤੈਨੂੰ ਜੋਬਨ ਚੜਿਆ ਏ, ਨੀ ਕਿੱਕਲੀ ਪਾ ਕੇ, ਨੀ ਕਿੱਕਲੀ ਪਾ ਕੇ ਦੱਸ ਕਿੱਥੋਂ ਸਿੱਖੀਏ ਬਣ ਕੇ ਰਹਿਣਾ, ਉੱਠਣਾ ਬਹਿਣਾ ਸ਼ਰਮ ਦਾ ਗਹਿਣਾ, ਨਾ ਘੱਟ ਕਿਸੇ ਜੋਗਣ ਤੋਂ ਨਾਗ ਤੂੰ ਪਾਲੇ, ਧੌਣ ਦਵਾਲੇ ਨੀ ਸਭ ਦਾ ਕਹਿਣਾ, ਦਾਦ ਦਿੰਦੇ ਦਾਤੇ ਨੂੰ, ਦਾਦ ਦਿੰਦੇ ਦਾਤੇ ਨੂੰ ਤੂੰ ਕਿੱਥੇ ਰੱਖਿਆ ਸੀ ਚੰਨ ਛੁਪਾ ਕੇ, ਤੈਨੂੰ ਜੋਬਨ ਚੜਿਆ ਏ, ਨੀ ਕਿੱਕਲੀ ਪਾ ਕੇ, ਨੀ ਕਿੱਕਲੀ ਪਾ ਕੇ।
ਵਾਹ ਜੀ ਵਾਹ, ਬੇਹੱਦ ਹੀ ਖੂਬਸੂਰਤ ਆਵਾਜ਼ ਦੇ ਤੁਸੀਂ ਮਾਲਕ ਹੋ ਸੁਰਜੀਤ ਜੀ। ਜਿਵੇਂ ਜ਼ਾਹਿਰ ਹੈ ਹਰ ਕਿਸੇ ਦੀ ਸੰਘਰਸ਼ ਦੀ ਕੋਈ ਕਹਾਣੀ ਹੁੰਦੀ ਹੈ, ਨਾਮ ਕਮਾਉਣਾ ਸੌਖਾ ਨਹੀਂ ਹੁੰਦਾ, ਤੁਹਾਡੀ ਵੀ ਕੋਈ ਇਸ ਤਰ੍ਹਾਂ ਦੀ ਕਹਾਣੀ ਹੈ?
ਮੈਨੂੰ ਜੀ, ਮੈਂ ਇਸੇ ਕਰਕੇ ਕਹਿੰਦਾ ਕਿ ਮੈਂ ਬਹੁਤ ਲੱਕੀ ਹਾਂ, ਮੈਨੂੰ ਪਤਾ ਨਹੀਂ ਸੀ ਕਿ ਮੈਂ ਕਮਰਸ਼ੀਅਲ ਸਿੰਗਰ ਬਣ ਜੂੰਗਾ, ਬਟ ਮੈਨੂੰ ਸ਼ੌਕ ਬੜਾ ਸੀ ਗਾਉਣ ਦਾ, ਅਜੇ ਤੱਕ ਮੇਰੇ 'ਚ ਉਹੀ ਕਰੰਟ ਹੈ। ਮੈਂ ਰਾਤ ਨੂੰ ਵੀ ਜਦੋਂ ਮੈਂ ਆਪਣੇ ਇੰਡੀਆ ਦੇ ਵਿੱਚ ਜਾਂ ਕੈਨੇਡਾ ਵੀ ਰਹਿੰਦਾ ਮੈਂ ਹੁਣ, ਸੋ ਮੈਂ ਇੱਕ ਸਾਈਡ 'ਤੇ ਆਪਣਾ ਬਾਜਾ ਰੱਖਿਆ ਹੁੰਦਾ ਨਾਲ, ਜੇ ਮੈਨੂੰ ਕਈ ਵਾਰ ਵੀ ਰਾਤ ਨੂੰ ਮੈਨੂੰ ਖਿਆਲ ਆ ਜੇ ਸੁਮਨੇ ਉੱਠ 'ਚ, ਮੈਂ ਉਦੋਂ ਹੀ ਸ਼ੁਰੂ ਹੋ ਜਾਂਦਾ ਵੀ ਯਾਰ ਇਹ ਰਿਕਾਰਡ ਕਰਨ ਲਾ ਕੋਈ ਕੰਪੋਜੀਸ਼ਨ ਇੱਦਾਂ ਜਿਹਦੀ। ਇੱਕ ਮੇਰਾ ਗਾਣਾ ਪਹਿਲਾਂ ਜੇ ਮਾਸਟਰ ਜਿੰਦ ਸਵਾੜਾ ਜੀ ਨੇ ਲਿਖਿਆ ਸੀਗਾ, ਮੁੱਖੜਾ ਮੇਰੇ ਦਿਮਾਗ ਕਿੰਜ ਗੁਜ਼ਾਰਾਂ ਕੱਲਿਆਂ ਮੈਂ ਰਾਤਾਂ ਕਾਲੀਆਂ, ਕੰਤ ਜਿਨ੍ਹਾਂ ਦੇ ਕੋਲ ਨਸੀਬਾਂ ਵਾਲੀਆਂ। ਸੋ ਮੈਂ ਰਾਤੀ ਰਾਤ ਨੂੰ ਰਿਕਾਰਡ ਕਰਕੇ ਇੱਕਦਮ ਸਵੇਰੇ ਉੱਠਦੀ ਮੈਂ ਕਿਹਾ ਮਾਸੀ ਇੱਦਾਂ ਦਾ ਕੁਛ ਆ ਰਿਹਾ ਮੇਰੇ ਮਾਇੰਡ 'ਚ, ਅਤੇ ਉਹ ਆਪਣਾ ਗਾਣਾ ਬਣਾ ਲਿਆ, ਬੜਾ ਸਕਸੈਸ ਰਿਹਾ। ਇਸੇ ਤਰੀਕੇ ਨਾਲ ਪੈਸਾ ਲੋਕਾਂ ਨੇ ਕਮਾਇਆ ਅਤੇ ਕਮਾਇਆ ਹੋਊਗਾ, ਅਸੀਂ ਯਾਰੀਆਂ ਕਮਾਈਆਂ, ਬਹੁਤ ਗਾਣਾ ਮੇਰਾ ਹਿੱਟ ਹੋਇਆ। ਅਤੇ ਉਹ ਗਾਣਾ ਪਹਿਲਾਂ ਮੈਂ ਕੰਪੋਜ਼ ਕੀਤਾ, ਉਸ ਤੋਂ ਬਾਅਦ ਮੈਂ 4-5 ਰਾਈਟਰਾਂ ਨੂੰ ਦਿੱਤਾ, ਮੈਂ ਕਿਹਾ ਯਾਰ ਆਹ ਇਹਦਾ ਕੰਪੋਜੀਸ਼ਨ ਆਉਂਦੀ ਹੈ ਤੁਸੀਂ ਲਿਖ ਕੇ ਦੱਸੋ ਕੀ ਹੈ। ਪਰ ਸੁਮੀ ਟੱਪਰੀਆਂ ਵਾਲਾ ਮੁੰਡਾ, ਅਤੇ ਉਹਨੇ ਫਿਰ ਉਹ ਗਾਣਾ ਲਿਖਿਆ ਮੈਨੂੰ, ਉਹਦੀ ਵਾਰਡਿੰਗ ਜਿਹੜੀ ਲਿਖੀ ਉਹਨੇ ਵੀ ਪੈਸਾ ਲੋਕਾਂ ਨੇ ਕਮਾਇਆ ਅਤੇ ਕਮਾਇਆ ਹੋਊਗਾ, ਅਸੀਂ ਯਾਰੀਆਂ ਕਮਾਈਆਂ, ਮੈਨੂੰ ਲੱਗੀ ਕਿ ਗੱਲ ਬਹੁਤ ਵੱਡੀ ਆ। ਫਿਰ ਮੈਂ ਉਹ ਗਾਣਾ ਨੂੰ ਚੂਜ਼ ਕਰ ਲਿਆ,
ਗਾਣਾ ਰਿਕਾਰਡ ਕੀਤਾ,
ਫਿਰ ਮੈਂ ਯਾ ਉਹ ਅੱਜ
ਮਕਬੂਲ ਹੋਇਆ ਸੀ ਉਹ ਗਾਣਾ ਕਾਫੀ,
ਯਾ ਅੱਜ ਤੱਕ ਬਹੁਤ ਚੱਲੀ ਜਾਂਦਾ ਗਾਣਾ ਜਿਹੜਾ ਡੀਜੇ 'ਚ ਵੱਜਦਾ। ਸੋ ਇਦਾਂ ਕਰਕੇ ਮੈਂ ਕਰਦਾ ਰਹਿੰਦਾ ਐਕਸਪੈਰੀਮੈਂਟ ਜੀ।
ਜੀ ਖਾਨ ਸਾਹਿਬ, ਤੇ ਗੱਲਾਂ ਬਾਤਾਂ ਦਾ ਸਿਲਸਿਲਾ ਤੋੜਨ ਦਾ ਦਿਲ ਨਹੀਂ ਕਰ ਰਿਹਾ, ਪਰ ਸਮੇਂ ਦਾ ਥੋੜਾ ਤਕਾਜ਼ਾ ਰੱਖਣਾ ਪੈਣਾ ਤੇ ਜਾਂਦੇ ਜਾਂਦੇ ਕੋਈ ਖਾਸ ਸੁਨੇਹਾ ਜਾਂ ਕੋਈ ਖਾਸ ਗੱਲ ਜੋ ਤੁਸੀਂ ਸਾਂਝੀ ਕਰਨੀ ਚਾਹੁੰਦੇ
ਹੋ? ਸੁਨੇਹਾ ਮੈਂ ਆਹੀ ਦੇਣਾ ਚਾਹੁੰਦਾ ਕਿ ਸਾਡਾ 18 ਤਰੀਕ ਨੂੰ ਮੈਲਵਾਨ ਵਾਲਿਓ ਸ਼ੋਅ ਹੋ ਰਿਹਾ ਸਾਡਾ, ਬਹੁਤ ਹੀ ਖਾਸ। ਸੋ ਮੈਂ ਸਾਰੇ ਜੈ ਜ਼ੋਰਤਾ ਬਾਈ, ਮਨਦੀਪ ਖਲਵਾੜਾ ਅਤੇ ਹੋਰ ਸਾਰੇ ਜਿੰਨੇ ਵੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਥੈਂਕਸ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਔਰ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਅਤੇ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਕਿ ਇੱਦਾਂ ਦੇ ਸ਼ੋਅ ਹੁੰਦੇ ਰਹਿਣੇ ਚਾਹੀਦੇ, ਸਾਡਾ ਕਲਚਰ ਦੇ ਨਾਲ ਜੁੜੋ, ਅਤੇ ਇਹ ਇੱਕ ਫੈਮਿਲੀ ਸ਼ੋਅ ਹੈ। ਮੈਨੂੰ ਉਮੀਦ ਹੈ ਕਿ ਜਦੋਂ ਸਾਡੀ ਪਰਫੋਰਮ ਅਸੀਂ ਹੋਣਾ, ਤੁਹਾਨੂੰ ਇੱਕ ਵਾਰੀ ਪੂਰਾ ਜਿੱਦਾਂ ਲੱਗੂ ਵੀ ਲੁਧਿਆਣੇ ਦੇ ਵਿੱਚ ਤੁਸੀਂ ਮੇਲੇ 'ਚ ਗਾ ਰਹੇ ਹੋ, ਔਰ ਮੈਨੂੰ ਪੂਰਾ ਉਮੀਦ ਹੈ ਕਿ ਤੁਹਾਨੂੰ ਉਸੇ ਤਰੀਕੇ ਦਾ ਮਾਹੌਲ ਜਿਹਾ ਬਣ ਜਾਣਾ ਉੱਥੇ, ਹਰ ਰੰਗ ਦਾ ਸਾਡੇ ਕੋਲ ਗਾਣਾ। ਮੈਨੂੰ ਉਮੀਦ ਹੈ ਕਿ ਬਹੁਤ ਜ਼ਿਆਦਾ ਪਿਆਰ ਲੈ ਕੇ ਜਾਊਂਗਾ ਅਤੇ ਬਹੁਤ ਸਾਰਾ ਇੰਟਰਟੇਨਮੈਂਟ ਕਰਕੇ ਜਾਣਾ ਸੀ ਇੱਥੋਂ।
ਉਮੀਦ ਕਰਦੀ ਹਾਂ ਕਿ ਤੁਹਾਡੀ ਦਿਲ ਨੂੰ ਛੂਹਣ ਵਾਲੀ ਆਵਾਜ਼ ਸਾਨੂੰ ਮਿਲਦੀ ਰਹੇਗੀ ਸੁਣਨ ਨੂੰ, ਅਤੇ ਸਮੇਂ 'ਚ ਸਮਾਂ ਕੱਢਣ ਲਈ ਅਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। SBS ਦਾ ਵੀ ਬਹੁਤ ਬਹੁਤ ਸ਼ੁਕਰੀਆ ਜਿਹੜੇ ਨੇ ਮੈਨੂੰ ਇਹ ਮੌਕਾ ਦਿੱਤਾ। ਥੈਂਕ ਯੂ ਸੋ ਮੱਚ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।